ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕੁਚੱਜੀ ਅਮਾਵਣ ਡੁਸੜੇ ਹਉ ਕਿਉਂ ਸਹੁ ਰਾਵਣ ਜਾਓ ਜੀਓ ਇੱਕ ਦੂ ਇੱਕ ਚੜ੍ਹੰਦੀਆ ਕੌਣ ਜਾਣੈ ਮੇਰਾ ਨਾਉ ਜੀਓ ਮਨ ਕੁਚੱਜੀ ਅਮਾਵਣ ਡੁਸੜੇ ਹਉ ਕਿਉਂ ਸਹੁ ਰਾਵਣ ਜਾਉ ਜੀਓ ਇੱਕ ਦੂ ਇੱਕ ਚੜ੍ਹੰਦੀਆ ਕੌਣ ਜਾਣੈ ਮੇਰਾ ਨਾਉ ਜੀਓ ਜਿਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀ ਇਹ ਜੀਓ ਸੇ ਗੁਣ ਮੰਜ ਨਾ ਆਵਨੀ ਹਉ ਕੈ ਜੀ ਦੋਸ ਤਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ ਇਕਤ ਟੋਲ ਨਾ ਅੰਬੜਾ ਹਉ ਸਦ ਕੁਰਬਾਨ ਤੇਰੇ ਜਾਉ ਜੀਓ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ ਸੇ ਵਸਤੂ ਸਹਿ ਦਿੱਤੀਆ ਮੈਂ ਤਿੰਨ ਸਿਉ ਲਾਇਆ ਚਿਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹਉ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨ ਬੈਠੀ ਪਾਸ ਜੀਓ ਅੰਬਰ ਕੂੰਜਾਂ ਕੁਰਲੀਆਂ ਬਾਗ ਬਹਿਠੇ ਆਏ ਜੀਓ ਸਾ ਤਨ ਚੱਲੀ ਸਹੁਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ ਸੁਤੀ ਸੁਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ ਤੈ ਸਹ ਨਾਲੋਂ ਮੁਤੀ ਅਸ ਦੁੱਖਾਂ ਕੂਤਰੀ ਆਸ ਜੀਓ ਤੁਧ ਗੁਣ ਮੈਂ ਸਭ ਅਵਗੁਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਈ ਰਾਤ ਜੀਓ ਤੁਧ ਗੁਣ ਮੈਂ ਸਭ ਅਵਗੁਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਈ ਰਾਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ। आप जी वडपागे हो, जो चौथे पातशाह सोडी सुल्तान सतगुरु तन तन रामदास गुर जिन सिरे आ तिने सवारे आ, पूरी होई करामात आप सिरजन हारे तारे आ, सिखी अते संगती पार ब्रह्म कर नमस्कारे आ, इना अजमतां दे इना वडियाईयां दे मालक सतगुरु गुरु रामदास पातशाह महाराज जी दे पवित्र अस्थान श्री हरिमंदर साहब जी दी यात्रा करदे हां, अमृत सरोवर दे इशनान करदे हां, अपने लोक परलोक दे सुख दाते सतगुरु शतर चवर तखत दे मालक सतगुरु धन धन श्री गुरु ग्रंथ साहिब पातशाह महाराज जी दे दर्शन दीदार करदे हां, मनुखा जीवन दियां घड़ियां नूं सफला कर रहे हो। हुण समा है गुरुद्वारा दीवान अस्थान मंजी साहब तों जो अज हरी दे मंदिर विचों पोथी परमेश्वर का थान ने आवाजा बख्शिया है, श्री मुख वाक बख्शिश कीता है, उस पवित्र हुक्मनामे दी विचार दा आप जी दीन दुनिया दे पातशाह दे हजूर बैठे हो, जो अज पावन शब्द सतगुरां ने मुख वाक दे रूप विच बख्शे है, उस दा मूल पाठ गुरु के वजीर पासो सरवण कीता है, अपनियां मन बिरतियां एकागर करो, रसना पवित्र कर दे एक वार, सारे उचारण करो जी सतनाम वाहे गुरु जी,
सतनाम श्री वाहे गुरु साहेब जी, राग सूही महला पहला कुचजी, एक ओंकार सतगुर प्रसाद।
राग सूही है, एक समा सी जदों सतगुरु पिता महाराज जगत गुरु गुरु नानक साहब महाराज इस मात लोक विच आए, धरती दे जीवां ने पुकार कीती सी, निरंकार परमात्मा ने उस पुकार नूं सुनिया सी ते अपना सरगुण रूप बना के जगत गुरु गुरु नानक साहब महाराज नूं इस मात लोक विच भेजिया सी, कल्या सी, तां उस वक्त जिहड़ा मुख तौर ते धर्म शासक दे रूप विच बैठा सी उहदे विच राग हराम सी, विवर्जित सी। ਇਹ ਜਦੋਂ ਤੁਸੀਂ ਸਾਰਾ ਗੁਰੂ ਇਤਿਹਾਸ ਪੜੋਗੇ ਫਿਰ ਆਪ ਜੀ ਨੂੰ ਸਮਝ ਆਏਗੀ ਕਿ ਸਤਿਗੁਰੂ ਪਿਤਾ ਮਹਾਰਾਜ ਨੇ ਬਹੁਤ ਕੁਝ ਇਸ ਕਰਕੇ ਵੀ ਆਪਣੇ ਧਰਮ ਦੇ ਵਿੱਚ ਪ੍ਰਵਾਨ ਕੀਤਾ ਤਾਂ ਕਿ ਇੱਕ ਤੇ ਉਸ ਦੇ ਗੁਣ, ਉਸ ਦੀਆਂ ਵਡਿਆਈਆਂ ਨੂੰ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਜਾਏ, ਤੇ ਦੂਸਰਾ ਪੱਖ ਸੀ ਕਿ ਜਿੱਥੇ ਜਿੱਥੇ ਗੱਲਾਂ ਕੁਝ ਗੁਲਾਮੀ ਦਾ ਪ੍ਰਤੀਕ ਬਣਾ ਦਿੱਤੀਆਂ ਗਈਆਂ ਉਹਨਾਂ ਬਣੀਆਂ ਹੋਈਆਂ ਅੰਦਰ ਦੀਆਂ ਜਿਹੜੀਆਂ ਮਾਨਸਿਕਤਾ ਸੀ ਉਹਨਾਂ ਨੂੰ ਤੋੜਨ ਵਾਸਤੇ ਵੀ ਸਤਿਗੁਰੂ ਜੀ ਨੇ ਇਸ ਨੂੰ ਪ੍ਰਵਾਨ ਕੀਤਾ। ਘੋੜੇ ਤੇ ਚੜ੍ਹਨਾ, ਸ਼ਿਕਾਰ ਖੇਡਣਾ, ਫਕੀਰਾਂ ਦਾ ਕੀ ਕੰਮ ਹੈ? ਉੱਚੇ ਤਖਤ ਬਣਾ ਕੇ ਉਹਨਾਂ ਤੇ ਪਾਤਸ਼ਾਹੀ ਰੂਪ ਦੇ ਵਿੱਚ ਬੈਠਣਾ, ਫਕੀਰਾਂ ਨੇ ਕੀ ਲੈਣਾ ਹੈ? ਪਰ ਇਸੇ ਕਰਕੇ ਸੀ ਕਿ ਉਸ ਵਕਤ ਦੇ ਜਿਹੜੇ ਸ਼ਾਸਕ ਲੋਕ ਸਨ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਗੁਲਾਮੀ ਬਣਾ ਕੇ ਰੱਖਿਆ ਹੋਇਆ ਸੀ। ਕੋਈ ਘੋੜੇ ਤੇ ਨਹੀਂ ਚੜ੍ਹ ਸਕਦਾ, ਕੋਈ 4 ਫੁੱਟ ਤੋਂ ਉੱਚਾ ਥੜਾ ਨਹੀਂ ਬਣਾ ਸਕਦਾ, ਕੋਈ ਸ਼ਿਕਾਰ ਨਹੀਂ ਖੇਡ ਸਕਦਾ। ਸਤਿਗੁਰੂ ਜੀ ਨੇ ਸਾਡੇ ਅੰਦਰ ਇੱਕ ਆਜ਼ਾਦ ਪ੍ਰਭੂ ਸਤਾ ਜਿਹੜੀ ਹੈ ਉਹ ਸਥਾਪਿਤ ਕੀਤੀ ਹੈ। ਇਹੋ ਹੀ ਕਾਰਨ ਹੈ ਕਿ ਜਿਹੜਾ ਖਾਲਸਾ ਹੈ ਉਹਨੇ ਕਦੇ ਵੀ ਗੁਲਾਮੀ ਨੂੰ ਸਵੀਕਾਰ ਨਹੀਂ ਕੀਤਾ, ਨਾ ਪਹਿਲਾਂ ਸਿੱਖ ਰੂਪ ਵਿੱਚ ਕੀਤਾ, ਨਾ ਹੀ ਕਦੇ ਉਸਨੇ ਹੁਣ ਖਾਲਸਾਈ ਰੂਪ ਦੇ ਵਿੱਚ ਕੀਤਾ। ਤਾਂ ਸਤਿਗੁਰੂ ਜੀ ਨੇ ਰਾਗ ਨੂੰ ਭਾਂਡਾ ਬਣਾ ਕੇ ਇਹਦੇ ਵਿੱਚ ਉਸ ਰੱਬੀ ਸਿਫਤ ਸਲਾਹ ਦੇ ਇਸ ਪਦਾਰਥ ਨੂੰ ਇਹਦੇ ਵਿੱਚ ਸੰਭਾਲਿਆ। ਰਾਗ ਦੀਆਂ ਥਾਲੀਆਂ ਦੇ ਵਿੱਚ ਪਰਮੇਸ਼ਰ ਦੀ ਰੱਬੀ ਸਲਾਹ ਸਿਫਤ ਸਲਾਹ ਦੀ ਬਾਣੀ ਨੂੰ ਪਰੋਸਿਆ ਤਾਂ ਕਿ ਸੰਸਾਰ ਇਸ ਤੋਂ ਲਾਹੇਵੰਦ ਹੋ ਸਕੇ। ਔਰ ਕੇਵਲ ਰਾਗਾਂ ਦੇ ਵਿੱਚ ਬਾਣੀ ਨੂੰ ਦਰਜ ਨਹੀਂ ਕੀਤਾ, ਸਗੋਂ ਸਤਿਗੁਰੂ ਜੀ ਨੇ ਇਸ ਨੂੰ ਪ੍ਰਥਮਤਾ ਦਿੱਤੀ। ਜਦੋਂ ਸ਼ਬਦ ਆਖੇ ਨੇ ਕਿ ਕਲਯੁਗ ਮੈਂ ਕੀਰਤਨ ਪ੍ਰਧਾਨ ਹਾਂ, ਇਹ ਪ੍ਰਭੂ ਦੀ ਸਿਫਤ ਸਲਾਹ ਦੀ ਪ੍ਰਧਾਨ ਪ੍ਰਥਾ ਹੈ ਭਾਈ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ, ਧਰਮ ਦੇ ਇਹ ਸ਼੍ਰੋਮਣੀ ਕਰਮ ਨੇ, ਪਰ ਸਾਡੀ ਗਲਤੀ ਸਿਰਫ ਇੰਨੀ ਹੈ ਕਿ ਅਸੀਂ ਕਰਮ ਕਾਂਡਾਂ ਨੂੰ ਧਰਮ ਮੰਨ ਕੇ ਬੈਠੇ ਹੋਏ ਹਾਂ। ਕੁਝ ਕਰਮ ਨਿਯਮਤ ਕਰ ਲੈ, ਉਹਨਾਂ ਨੂੰ ਮੁੜ ਕੇ ਧਰਮ ਦੀ ਸੰਗਿਆ ਦੇ ਦਿੱਤੀ। ਇਸੇ ਕਰਕੇ ਸਤਿਗੁਰੂ ਨੇ ਸਾਨੂੰ ਫਿਰ ਸੁਚੇਤ ਵੀ ਕੀਤਾ ਕਿ ਕਰਮ ਧਰਮ ਪਖੰਡ ਜੋ ਦੀਸ ਹੈ, ਤਿੰਨ ਜਮ ਜਾਂ ਗਾਤੀ ਲੂਟੈ। ਜਦੋਂ ਜਮ ਜਗਾਤ ਲਾਏਗਾ ਤੇ ਇਹ ਲੁੱਟੇ ਜਾਣਗੇ। ਇਹ ਗੱਲਾਂ ਜਦੋਂ ਮੈਂ ਵਿਦੇਸ਼ ਜਾਣਾ ਸ਼ੁਰੂ ਹੋਇਆ ਤੇ ਪਤਾ ਲੱਗੀਆਂ, ਕਿਉਂਕਿ ਸਾਨੂੰ ਆਦਤ ਹੈ ਜੋ ਮਿਲਿਆ ਉਹ ਆਪਣੇ ਸਮਾਨ ਦੇ ਵਿੱਚ ਰੱਖ ਲਿਆ। ਜਦੋਂ ਏਅਰਪੋਰਟ ਤੇ ਗਏ ਸਮਾਨ ਵੱਧ ਗਿਆ, ਅੱਗੋਂ ਕਸਟਮ ਵਾਲੇ ਮਿਲ ਗਏ, ਜਦੋਂ ਉਹਨਾਂ ਨੇ ਉਹਦੀ ਡਿਊਟੀ ਕੀਮਤ ਦੱਸੀ ਤੇ ਉਹ ਸਾਰੀਆਂ ਚੀਜ਼ਾਂ ਏਅਰਪੋਰਟ ਤੇ ਢੇਰੀ ਲਾ ਦਿੱਤੀਆਂ। ਇਹ ਜੋ ਕੁਝ ਅਸੀਂ ਇਕੱਠਾ ਕਰ ਰਹੇ ਹਾਂ ਇਹ ਤਾਂ ਜੰਮ ਦਾ ਜਗਾਤ ਵੀ ਪੂਰਾ ਕਰਨ ਜੋਗੀਆਂ ਨਹੀਂ ਭਾਈ। ਫਿਰ ਅਸੀਂ ਕੀ ਕਹਿੰਦੇ ਹਾਂ? ਅਸੀਂ ਕਹਿੰਦੇ ਜੀ ਇੰਨੇ ਦੀ ਤਾਂ ਚੀਜ਼ ਨਹੀਂ, ਡਿਊਟੀ ਕਿੱਥੋਂ ਦੇ ਦਈਏ? ਚੀਜ਼ 100 ਰੁਪਏ ਦੀ ਹੈ, ਕਸਟਮ 500 ਰੁਪਈਏ ਹੈ, ਕੌਣ ਪੇ ਕਰੇਗਾ ਜੀ? ਕੌਣ ਉੱਥੇ ਦੇਵੇਗਾ ਜੀ ਉਸ ਚੀਜ਼ ਨੂੰ? ਇਹ ਤਿਲਕੇ ਮਾਣ ਦੀਆਂ ਗੱਲਾਂ ਦੇ ਵਿੱਚ ਅਸੀਂ ਗਵਾਚ ਗਏ। ਜਿਹੜਾ ਅਸੀਂ ਰੋਜ਼ ਪਾਠ ਕਰਦੇ ਹਾਂ, ਜੇ ਕੋ ਪਾਵੇ ਤਿਲਕਾ ਮਾਣ, ਤੀਰਥ ਤਪ ਦਇਆ ਦੱਤ ਦਾਨ, ਤੀਰਥਾਂ ਦੀ ਯਾਤਰਾ ਕਰ ਲਓ, ਐਵੇਂ ਕੀੜਿਆਂ ਮਕੌੜਿਆਂ ਤੇ ਦਇਆ ਕਰ ਲਓ, ਧੂਣੀਆਂ ਲਾ ਕੇ ਤਪ ਕਰ ਲਓ, ਤੇ ਦਾਨ ਜਿਹੜਾ ਕੇਵਲ ਕੁਝ ਪਦਾਰਥਾਂ ਨੂੰ ਵੰਡ ਦੇਣਾ। ਸਤਿਗੁਰੂ ਕਹਿੰਦੇ ਕਦੇ ਅਨਾਜ ਦਾ ਇੱਕ ਛੋਟਾ ਜਿਹਾ ਦਾਣਾ ਆਉਂਦਾ ਤਿਲ, ਅੱਜ ਕੱਲ੍ਹ ਤਾਂ ਰਿਓੜੀਆਂ ਤੇ ਗੱਚਕ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਉਹ ਤਿਲ ਦੇ ਦਾਣੇ ਲੱਗੇ ਹੁੰਦੇ ਨੇ, ਤੁਸੀਂ ਸਮਝ ਸਕਦੇ ਹੋ ਵੀ ਤਿਲ ਕਿੰਨਾ ਛੋਟਾ ਜਿਹਾ ਅਨਾਜ ਹੈ, ਕਿੰਨਾ ਛੋਟਾ ਜਿਹਾ ਦਾਣਾ ਹੈ। ਸਤਿਗੁਰੂ ਕਹਿੰਦੇ ਕਿ ਇਸ ਦਾਣੇ ਦੀ ਬਰਾਬਰ ਜੇ ਤੈਨੂੰ ਇੱਜ਼ਤ ਮਾਣ ਮਿਲੇ ਇਹਨੇ ਨੇ ਵੱਡੇ ਕਰਮ ਕਰਕੇ, ਤਾਂ ਕੀ ਤੂੰ ਇਹਦੇ ਵਿੱਚ ਖੁਸ਼ੀ ਸੰਤੁਸ਼ਟੀ ਜ਼ਾਹਰ ਕਰੇਗਾ ਭਾਈ? ਫਿਰ ਅਸੀਂ ਕਹਾਂਗੇ ਜੀ ਨਹੀਂ, ਸਾਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਜੀ, ਨਹੀਂ ਤਾਂ ਅਸੀਂ ਕਾਹਨੂੰ ਆਪਣਾ ਸਮਾਂ ਇਸ ਪਾਸੇ ਬਰਬਾਦ ਕਰਦੇ। ਇਸੇ ਕਰਕੇ ਮੇਰੇ ਸਤਿਗੁਰੂ ਪਿਤਾ ਮਹਾਰਾਜ ਨੇ ਭਲੋ ਭਲੋ ਰੇ ਕੀਰਤਨੀਆ, ਰੱਬ ਦੀ ਸਿਫਤ ਸਲਾਹ ਕਰਨ ਵਾਲੇ ਨੂੰ ਵਡਿਆਇਆ, ਸਮਝਿਆ, ਉਹਦੀ ਸਿਫਤ ਕੀਤੀ ਹੈ। ਔਰ ਉਹਦੀ ਸਿਫਤ ਸਲਾਹ ਕਰਨ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਰਾਗ ਦਿੱਤੇ। ਗੱਲ ਸਿਰਫ ਇੰਨੀ ਹੈ ਕਿ ਗੁਰਬਾਣੀ ਦੇ ਵਿੱਚ ਪ੍ਰਧਾਨਤਾ ਰਾਗ ਦੀ ਨਹੀਂ ਹੈ, ਪ੍ਰਧਾਨਤਾ ਗੁਰਬਾਣੀ ਦੀ ਹੈ। ਔਰ ਇਹਦੀ ਉਦਾਹਰਣ ਸ੍ਰੀ ਹਰਿਮੰਦਰ ਸਾਹਿਬ, ਕਿ ਕਦੇ ਵੀ ਇੱਥੇ ਰਾਗ ਦੀ ਸਰਗਮ ਜਿਹੜੀ ਹੈ ਉਹਦਾ ਅਲਾਪ ਨਹੀਂ ਕੀਤਾ ਜਾਂਦਾ, ਬਾਣੀ ਦੀ ਪੰਗਤੀ ਦਾ ਅਲਾਪ ਹੁੰਦਾ। ਜਿਵੇਂ ਆਮ ਰਾਗ ਗਾਉਣ ਵਾਲੇ ਸਰਗਮ ਦਾ ਅਲਾਪ ਕਰਦੇ ਨੇ, ਸੁਰਾਂ ਦੇ ਅਲਾਪ ਕਰਦੇ ਨੇ, ਹਰਿਮੰਦਰ ਸਾਹਿਬ ਦੇ ਵਿੱਚ ਕਦੇ ਨਹੀਂ ਹੁੰਦਾ। ਬਾਣੀ ਜ਼ਰੂਰ ਰਾਗਾਂ ਵਿੱਚ ਗਾਈ ਜਾਂਦੀ ਹੈ, ਨਿਯਮ ਵੀ ਹੈ, ਘੱਟੋ ਘੱਟ ਇੱਕ ਨਿਯਮ ਤਾਂ ਬਹੁਤ ਹੀ ਵਧੀਆ ਹੈ ਨਾ, ਕਿ ਪਹਿਲਾ ਸ਼ਬਦ ਜਿਹੜਾ ਉਹ ਤੁਹਾਨੂੰ ਰਾਗ ਵਿੱਚ ਹੀ ਗਾਉਣਾ ਪਵੇਗਾ। ਔਰ ਜਿਹੜੇ ਸਨਮਾਨਿਤ ਸਤਿਕਾਰਿਤ ਕੀਰਤਨੀਏ ਨੇ ਉਹ ਦੁਨੀਆਂ 'ਚ ਕਿਤੇ ਵੀ ਜਾਣ, ਉਹ ਇਸ ਗੱਲ ਦਾ ਜ਼ਰੂਰ ਪਹਿਰਾ ਦਿੰਦੇ ਨੇ ਕਿ ਪਹਿਲਾ ਸ਼ਬਦ ਨਿਯਮਤ ਰਾਗ ਦੇ ਵਿੱਚ ਹੀ ਗਾਇਨ ਕੀਤਾ ਜਾਏ। ਔਰ ਸਾਨੂੰ ਇਸ ਗੱਲ ਦੀ ਪਰਪੱਕਤਾ ਰੱਖਣੀ ਚਾਹੀਦੀ ਹੈ, ਗੁਰੂ ਜੀ ਨੇ ਸਾਨੂੰ ਅਗਵਾਨੀ ਬਖਸ਼ੀ ਹੈ ਕਿ ਇਹ ਜਿਹੜਾ ਕੁਚੱਜੀ ਸ਼ਬਦ ਹੈ ਇਹ ਭਾਈ ਸੂਹੀ ਰਾਗ ਵਿੱਚ ਹੈ। ਬਾਣੀ ਉਚਾਰਨ ਕਰਨ ਵਾਲੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਹਨ, ਅਤੇ ਸ਼ਬਦ ਦੇ ਆਰੰਭ ਵਿੱਚ ਸਿੱਖੀ ਦਾ ਮੂਲ ਸੂਤਰ ਹੈ ਉਹ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਸ ਇਹ ਦੋ ਗੱਲਾਂ ਜਿਹੜੀਆਂ ਅਸੀਂ ਕਿਤੇ ਸਮਝ ਲਈਏ ਕਿ ਪਰਮਾਤਮਾ ਇੱਕ ਹੈ। ਹੁਣ ਉਹਦੇ ਨਾਲ ਸੰਬੰਧਿਤ ਗੱਲ ਹੈ ਕਿ ਉਹ ਕਿਸੇ ਇੱਕ ਥਾਂ 'ਤੇ ਨਹੀਂ ਹੈ, ਉਹ ਤਾਂ ਸਾਰੀਆਂ ਥਾਵਾਂ 'ਤੇ ਹੈ। ਦੂਸਰੀ ਗੱਲ, ਉਹ ਗੁਰੂ ਦੀ ਕਿਰਪਾ ਬਿਨਾਂ ਨਹੀਂ ਮਿਲਣਾ। ਹੁਣ ਇਹ ਸ਼ਬਦ ਦੇ ਜਿਹੜਾ ਅੱਜ ਸ਼ਬਦ ਗੁਰੂ ਜੀ ਨੇ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਆ ਉਹ ਕੁਚੱਜੀ ਹੈ, ਇਹਦੇ ਵਿੱਚ ਜਿਹੜਾ ਦੂਸਰਾ ਸ਼ਬਦ ਹੈ ਉਹ ਸੁਚੱਜੀ ਹੈ, ਜਿਹੜਾ ਤੀਜਾ ਸ਼ਬਦ ਹੈ ਉਹ ਗੁਣਵੰਤੀ ਹੈ। ਹੁਣ ਅਸੀਂ ਅੰਗਰੇਜ਼ੀ ਦੀਆਂ ਤਾਂ ਬਹੁਤ ਗੱਲਾਂ ਸਿੱਖੀਆਂ ਨੇ, ਗੁੱਡ ਬੈਟਰ ਬੈਸਟ ਦੀਆਂ ਗੱਲਾਂ ਤਾਂ ਸੁਣੀਆਂ ਨੇ ਅਸੀਂ, ਪਰ ਅੱਜ ਵੀ ਸੁਣ ਲੈਣਾ ਕਿ ਪਹਿਲੀ ਗੱਲ ਹੁੰਦੀ ਆਮ ਜਿਹੜੀ ਸਾਡੇ ਵਿੱਚ ਬੋਲੀ ਜਾਂਦੀ ਹੈ ਕਿ ਕੀ ਤੈਨੂੰ ਇਸ ਕੰਮ ਦਾ ਚੱਜ ਆਉਂਦਾ ਹੈ, ਜਾਂਚ ਆਉਂਦੀ ਹੈ? ਜੇ ਨਹੀਂ ਆਉਂਦੀ ਤਾਂ ਕੁਚੱਜੀ ਹੈ, ਜੇ ਆਉਂਦੀ ਹੈ ਤਾਂ ਸੁਚੱਜੀ ਹੈ। ਪਰ ਸੁਚੱਜੀ ਨਾਲੋਂ ਵੀ ਜਿਹੜੀ ਅਗਲੀ ਵਡਿਆਈ ਉਹ ਗੁਣਵੰਤੀ ਦੀ ਹੈ। ਧਰਮ ਦੇ ਵਿੱਚ ਜਿਹੜੀ ਧਰਮੀ ਜਗਿਆਸੂ ਰੂਹ ਹੈ ਉਹ ਸੁਚੱਜੀ ਤੋਂ ਵੀ ਅੱਗੇ ਹੈ, ਉਹਨੂੰ ਜਿਹੜੀ ਜੀਵਨ ਪੱਧਤੀ ਮਿਲੀ ਹੈ ਉਹ ਗੁਣਵੰਤੀ ਵਾਲੀ ਹੈ, ਸੁਚੱਜੀ ਤੋਂ ਬਹੁਤ ਅੱਗੇ ਹੈ। ਪਹਿਲਾਂ ਆਪਾਂ ਕੁਚੱਜੀ ਦੇ ਅਰਥ ਸੁਣ ਲਈਏ, ਫਿਰ ਅਸੀਂ ਸੁਣਾਂਗੇ ਕਿ ਜਿਹੜੀ ਪੱਧਤੀ ਸਤਿਗੁਰੂ ਜੀ ਨੇ ਜਗਿਆਸੂ ਰੂਹ ਨੂੰ ਬਖਸ਼ੀ ਹੈ ਧਰਮੀ ਆਤਮਾ ਨੂੰ ਬਖਸ਼ੀ ਹੈ, ਪਰਮਾਰਥ ਦੇ ਰਸਤੇ ਤੇ ਤੁਰਨ ਵਾਲੀ ਜੀਵ ਆਤਮਾ ਨੂੰ ਬਖਸ਼ੀ ਹੈ, ਉਹ ਤਾਂ ਭਾਈ ਸੁਚੱਜੀ ਤੋਂ ਵੀ ਬਹੁਤ ਅੱਗੇ ਹੈ। ਹਾਂਜੀ,
ਮਨ ਕੁਚੱਜੀ ਅਮਾਵਣ ਡੋਸੜੇ ਹਾਂ ਕਿਉਂ ਸਹੁ ਰਾਵਣ ਜਾਓ ਜੀਓ।
ਮੰਝ ਮੈਂ ਕੁਚੱਜੀ, ਮੈਨੂੰ ਤਾਂ ਚਾਜੀ ਕੋਈ ਨਹੀਂ ਆਉਂਦਾ। ਅਮਾਵਣ ਮੇਰੇ ਵਿੱਚ ਤਾਂ ਮਿਉਂਦੇ ਨਹੀਂ, ਪੂਰੇ ਨਹੀਂ ਹੁੰਦੇ। ਕੀ ਡੋਸੜੇ ਦੋਸ਼ ਔਗਣ ਮੇਰੇ ਵਿੱਚ, ਦੋਸ਼ ਔਗਣ ਇੰਨੇ ਨੇ ਕਿ ਉਹ ਮੇਰਾ ਸਰੀਰ ਰੂਪੀ ਭਾਂਡਾ ਛੋਟਾ ਹੈ ਭਾਈ, ਔਗਣ ਇੰਨੇ ਵੱਧ ਗਏ ਨੇ। ਚਾਹੀਦਾ ਤਾਂ ਇਹ ਸੀ ਕਿ ਗੁਣ ਵੱਧ ਜਾਂਦੇ, ਪਰ ਇੱਥੇ ਅਸੀਂ ਆਮ ਸੋਚਦੇ ਹਾਂ ਕਿ ਕਦੇ ਸੋਚਿਆ ਵੀ ਨਹੀਂ ਹੁੰਦਾ ਵੀ ਇਹ ਬੰਦਾ ਇੰਨੇ ਗੁਣਾ ਇੰਨੇ ਪਾਪ ਵੀ ਕਰੇਗਾ, ਕਿਉਂਕਿ ਅਸੀਂ ਸੋਚਿਆ ਇੱਕ ਬੰਦੇ ਬਾਰੇ, ਇੱਕ ਬੰਦਾ ਇੰਨੀ ਕੁ ਭੁੱਲ ਕਰ ਸਕਦਾ, ਇੰਨੇ ਕੁ ਪਾਪ ਕਰ ਸਕਦਾ, ਇੰਨੇ ਕੁ ਔਗਣ ਕਰ ਸਕਦਾ, ਪਰ ਇੱਥੇ ਤਾਂ ਡੋਸੜੇ ਅਵਗਣ ਹੀ ਇੰਨੇ ਹੋ ਗਏ ਕਿ ਉਹ ਪੂਰੇ ਨਹੀਂ ਆਉਂਦੇ। ਹਾਂ ਕਿਉਂ ਸ਼ੌ ਰਾਵਣ ਜਾਓ ਜੀਓ, ਤੇ ਜੇ ਮੇਰੇ ਵਿੱਚ ਔਗਣ ਹੋਣਗੇ ਤੇ ਕੀ ਮੈਂ ਆਪਣੇ ਪਤੀ ਪਰਮਾਤਮਾ ਨੂੰ ਰਜਾਉਣ ਵਾਸਤੇ, ਪ੍ਰਸੰਨ ਕਰਨ ਵਾਸਤੇ ਮੈਂ ਜਾ ਸਕਦੀ ਹਾਂ? ਨਹੀਂ ਭਾਈ, ਕੁਚੱਜੀ ਨਹੀਂ ਜਾ ਸਕਦੀ। ਜਿਹਨੂੰ ਚੱਜ ਨਹੀਂ ਆਉਂਦਾ, ਜਿਹਦੇ ਵਿੱਚ ਦੋਸ਼ ਭਰ ਚੁੱਕੇ ਨੇ, ਜਿਹਦੇ ਦੋਸ਼ ਉਹਦੇ ਜੀਵਨ ਨਾਲੋਂ ਵੀ ਬਹੁਤੇ ਹੋ ਚੁੱਕੇ ਨੇ, ਉਹ ਪਰਮਾਤਮਾ ਨੂੰ ਪ੍ਰਸੰਨ ਕਰਨ ਵਾਲਾ ਦਾਈਆ ਉਹ ਨਹੀਂ ਕਰ ਸਕਦੀ, ਉਹਨੂੰ ਇਹ ਹੱਕ ਪ੍ਰਾਪਤ ਨਹੀਂ ਹੈ। ਹਾਂਜੀ,
ਇੱਕ ਦੂ ਇੱਕ ਚੜ੍ਹੰਦੀਆ ਕੌਣ ਜਾਣੈ ਮੇਰਾ ਨਾਉ ਜੀਓ।
ਉਸ ਦੇ ਦਰ ਤੇ ਤਾਂ ਇੱਕ ਤੋਂ ਇੱਕ ਵਧੀਆ, ਇੱਕ ਤੋਂ ਇੱਕ ਚੰਗੀ ਜੀਵ ਇਸਤਰੀ, ਜੀਵ ਆਤਮਾ ਉਹਨੂੰ ਰਜਾਉਣ ਵਾਸਤੇ ਖਲੋਤੀ ਹੋਈ ਹੈ। ਕੌਣ ਜਾਣੈ ਮੇਰਾ ਨਾਉ ਜੀਓ, ਉੱਥੇ ਮੇਰੇ ਨਾਂ ਨੂੰ ਕੌਣ ਪੁੱਛਦਾ? ਜਿਹਦੇ ਵਿੱਚ ਇੰਨੇ ਦੋਸ਼ ਹੋਣ, ਜਿਹਦੇ ਵਿੱਚ ਇੰਨੇ ਔਗਣ ਹੋਣ, ਜਿਹਦੇ ਵਿੱਚ ਇੰਨੇ ਗੁਣਾਹ ਹੋਣ, ਜਿਹਨੂੰ ਚੱਜ ਕੋਈ ਨਾ ਹੋਵੇ, ਜਿਹਨੂੰ ਜਾਂਚ ਕੋਈ ਨਾ ਹੋਵੇ। ਵੇਖੋ, ਅਸੀਂ ਕਿਸੇ ਕੋਲੋਂ ਚਿੱਠੀ ਲਿਖਾਉਣ ਜਾਂਦੇ ਹਾਂ, ਚਿੱਠੀ ਟਾਈਪ ਕਰਨ ਦੇ ਪੈਸੇ ਵੱਖਰੇ ਨੇ, ਪਰ ਚਿੱਠੀ ਡਰਾਫਟ ਕਰਨ ਦੇ ਪੈਸੇ ਵੱਖਰੇ ਨੇ। ਪੁਰਾਣੇ ਸਮੇਂ 'ਚ ਵੀ ਇੱਦਾਂ ਹੀ ਸੀ। ਅੱਜ ਵੀ ਅਸੀਂ ਅਦਾਲਤ ਦੇ ਵਿੱਚ ਵਕੀਲ ਖੜਾ ਕਰਦੇ ਹਾਂ, ਕਿਉਂ ਕਰਦੇ ਹਾਂ? ਕਿਉਂਕਿ ਸਾਨੂੰ ਸ਼ਾਇਦ ਆਪਣੀ ਗੱਲ ਕਹਿਣੀ ਨਹੀਂ ਆਉਂਦੀ। ਐਪਲੀਕੇਸ਼ਨ ਜਿਹੜੀ ਹੈ ਉਹ ਕਿਸੇ ਸਿਆਣੇ ਬੰਦੇ ਤੋਂ ਲਿਖਾਓ ਜੀ। ਕਿਉਂ ਭਾਈ, ਤੂੰ ਆਪਣੀ ਗੱਲ ਕਹਿਣੀ ਚਾਹੁੰਦਾ, ਤੂੰ ਆਪਣੇ ਤਰੀਕੇ ਨਾਲ ਕਹਿ ਦੇ। ਕਿੰਨੇ ਸਾਰੇ ਲੋਕ ਸਟੇਜਾਂ ਤੇ ਬੋਲਣ ਲੱਗਿਆਂ ਕੀ ਕਹਿੰਦੇ ਨੇ, ਕਿਸੇ ਡਿਗਨਿਟੀ ਵਾਸਤੇ, ਕਿਸੇ ਸਨਮਾਨਿਤ ਸ਼ਖਸੀਅਤ ਵਾਸਤੇ, ਕਹਿੰਦਾ ਕਿ ਸ਼ਾਇਦ ਇਹਨਾਂ ਦੇ ਵਾਸਤੇ ਮੇਰੇ ਕੋਲ ਯੋਗ ਸ਼ਬਦ ਨਹੀਂ ਹੈਗੇ। ਸ਼ਬਦ ਕਿਉਂ ਨਹੀਂ ਹੈਗੇ? ਗਿੱਠ ਲੰਬੀ ਜ਼ਬਾਨ ਤੇਰੀ ਭਾਈ, ਸਾਰਾ ਦਿਨ ਅਬਾ ਤਬਾ ਬੋਲਦੀ ਤੇ ਇੱਥੇ ਖਲੋ ਕੇ ਵੀ ਜੋ ਮਰਜ਼ੀ ਬੋਲ ਦੇ ਤੂੰ ਭਾਈ। ਪਰ ਨਹੀਂ, ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਬਿਨਾਂ ਚੱਜ ਤੋਂ, ਬਿਨਾਂ ਸੁਚੱਜ ਤੋਂ, ਬਿਨਾਂ ਗੁਣਵੰਤੀ ਹੋਣ ਤੋਂ ਉਸ ਪ੍ਰਭੂ ਪਰਮਾਤਮਾ ਦੇ ਦਰ ਤੇ ਜਾਇਆ ਹੀ ਨਹੀਂ ਜਾ ਸਕਦਾ। ਹੁਣ ਅਸੀਂ ਕਿਸੇ ਦੇ ਕੋਲ ਜਾਣਾ ਵੀ ਹੋਵੇ, ਉਹਦਾ ਵੀ ਇੱਕ ਤਰੀਕਾ ਹੈ। ਕੋਈ ਆਪਣੀ ਗੱਲ ਕਹਿਣੀ ਹੋਵੇ, ਉਹਦਾ ਵੀ ਇੱਕ ਤਰੀਕਾ ਹੈ ਕਿ ਕੀ ਜੀ ਮੈਂ ਆਪਣੀ ਬੇਨਤੀ ਕਰ ਸਕਦਾ, ਕੀ ਸਾਹਿਬ ਮੈਂ ਅੰਦਰ ਆ ਸਕਦਾ? ਜੇ ਮੈਂ ਬੇਨਤੀ ਕਰਾਂ ਕਿ ਸਾਹਿਬ ਤੁਸੀਂ ਮੇਰੀ ਮਦਦ ਕਰ ਸਕਦੇ ਹੋ, ਤੇ ਜੇ ਹੁਣ ਇਹ ਕਿਹਾ ਜਾਵੇ ਵੀ ਮੈਂ ਤੇ ਤੈਨੂੰ ਕਹਿ ਦਿੱਤਾ ਹੈ ਤੇ ਤੈਨੂੰ ਤੇ ਕੰਮ ਕਰਨਾ ਹੀ ਪਊਗਾ, ਤੇ ਅਗਲਾ ਜਵਾਬ ਦੇਗਾ ਵੀ ਮੈਂ ਕੋਈ ਤੇਰਾ ਕੋਈ ਮੁੱਲ ਖਰੀਦਿਆ, ਕੋਈ ਨੌਕਰ ਤਾਂ ਨਹੀਂ ਹੈਗਾ ਕਿ ਤੂੰ ਮੇਰੇ ਨਾਲ ਗੱਲ ਕਿਸ ਲਹਿਜੇ ਵਿੱਚ ਕੀਤੀ ਹੈ ਭਾਈ। ਉਸ ਰੱਬ ਦੇ ਦਰ ਤੇ ਇੱਕ ਦੋ ਇੱਕ ਚੜ੍ਹਾਉਂਦੀਆਂ। ਹੁਣ ਜਦੋਂ ਸੰਗਤ ਵਿੱਚ ਆਪਾਂ ਕਿਉਂ ਆਉਣਾ ਹੈ, ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ। ਬੜੇ ਪੁਰਾਣੀ ਸਮੇਂ ਦੀ ਗੱਲ ਹੈ ਜਦੋਂ ਦਾਸ ਦਿੱਲੀ ਸੇਵਾ ਦੇ ਵਿੱਚ ਸੀਸਗੰਜ ਸਾਹਿਬ ਹਾਜ਼ਰ ਹੋਇਆ ਉੱਥੇ ਇੱਕ ਹਿੰਦੂ ਵੀਰ ਬਜ਼ੁਰਗ ਸਨ ਮੇਰੇ ਤੇ ਪਿਤਾ ਸਮਾਨ ਸਨ ਉਮਰ ਕਰਕੇ ਵੀ ਸਤਿਕਾਰ ਕਰਕੇ ਤਾਂ ਅਸੀਂ ਹਰ ਇੱਕ ਨੂੰ ਵੱਡੇ ਨੂੰ ਕਹਿੰਦੇ ਹਾਂ ਮੇਰਾ ਤੇ ਉਹਨਾਂ ਦਾ ਇੰਨਾ ਹੀ ਫਰਕ ਹੋਏਗਾ ਜਿੰਨਾ ਬੱਚੇ ਦਾ ਬਾਪ ਦਾ ਫਰਕ ਹੁੰਦਾ ਸਾਰੇ ਅਸੀਂ ਉਹਨਾਂ ਨੂੰ ਪਿਆਰ ਨਾਲ ਭਗਤ ਜੀ ਕਹਿੰਦੇ ਸੀ ਉਹਨਾਂ ਨੇ ਬਿਲਕੁਲ ਜਿੱਥੇ ਕਥਾ ਹੋਣੀ ਕੀਰਤਨ ਹੋਣਾ ਉਸ ਤਖਤ ਦੇ ਉਸ ਸਟੇਜ ਦੇ ਬਿਲਕੁਲ ਕੋਲ ਬੈਠਣਾ ਕੁੱਲੇ ਵਾਲੀ ਪੱਗ ਬੰਨਦੇ ਸਨ ਨਾ ਸੀ ਉਹਨਾਂ ਦਾ ਸ਼੍ਰੀ ਚੰਦ ਉਹ ਆਪਣੇ ਜੀਵਨ ਦੀ ਇੱਕ ਵਿਥਿਆ ਸੁਣਾਉਂਦੇ ਹੁੰਦੇ ਸਨ ਕਹਿੰਦੇ ਮੈਨੂੰ ਇੱਥੋਂ ਸਭ ਕੁਝ ਮਿਲਿਆ ਇੱਕ ਵੇਲਾ ਸੀ ਮੇਰੇ ਘਰ ਬੱਚਾ ਵੀ ਨਹੀਂ ਸੀ ਤੇ ਜਦੋਂ ਕਹਿੰਦੇ ਮੈਂ ਰੇਲਵੇ ਚ ਨੌਕਰੀ ਕਰਦਾ ਸੀ ਤੇ ਮੈਂ ਜਦੋਂ ਘਰ ਗਿਆ ਤੇ ਮੇਰੀ ਘਰਵਾਲੀ ਮੰਜੇ ਤੇ ਮੂਧੜੇ ਮੂੰਹ ਪਈ ਹੋਈ ਹੈ ਨਾ ਘੜੇ ਵਿੱਚ ਪਾਣੀ ਸੀ ਨਾ ਚੁੱਲ੍ਹੇ ਵਿੱਚ ਅੱਗ ਸੀ ਰੋਈ ਜਾਵੇ ਮੈਂ ਉਠਾਇਆ ਪੁੱਛਿਆ ਕੀ ਹੋਇਆ ਕਹਿੰਦੀ ਮੈਂ ਟੂਟੀ ਤੇ ਪਾਣੀ ਭਰਨ ਗਈ ਸਾਂ ਕਹਿੰਦੇ ਸਰਕਾਰੀ ਟੂਟੀ ਹੁੰਦੀ ਸੀ ਰੇਲਵੇ ਕਲੋਨੀ ਚ ਤੇ ਮੈਂ ਜਾ ਕੇ ਭਾਂਡਾ ਰੱਖਿਆ ਜਦੋਂ ਪਾਣੀ ਆਉਣ ਦਾ ਟਾਈਮ ਹੋਇਆ ਤੇ ਜਿਹੜੀਆਂ ਹੋਰ ਤਰੀਮਤਾਂ ਔਰਤਾਂ ਸਨ ਉਹਨਾਂ ਨੇ ਮੇਰਾ ਭਾਂਡਾ ਚੁੱਕ ਦਿੱਤਾ ਕਿਤੇ ਬਾਂਝ ਔਰਤ ਇਹਦੇ ਘਰ ਬੱਚਾ ਨਹੀਂ ਹੈ ਇਹਦਾ ਭਾਂਡਾ ਸਾਡੇ ਭਾਂਡਿਆਂ ਚ ਨਹੀਂ ਰੱਖਿਆ ਜਾ ਸਕਦਾ ਮੈਂ ਭਾਂਡਾ ਲੈ ਕੇ ਵਾਪਸ ਆ ਗਈ ਹਾਂ ਤੇ ਉਹ ਭਗਤ ਜੀ ਕਹਿੰਦੇ ਵੀ ਮੈਂ ਉਹਨੂੰ ਕਿਹਾ ਵੀ ਮੇਰੇ ਕੋਲ ਤਾਂ ਇੱਕ ਗੁਰੂ ਨੌਵੇਂ ਪਾਤਸ਼ਾਹ ਦਾ ਤੇਗ ਬਹਾਦਰ ਸਾਹਿਬ ਦਾ ਘਰ ਹੈ ਅੱਗੇ ਮੈਂ ਇਕੱਲਾ ਰੋਜ਼ ਜਾਣਾ ਫਿਰ ਤੂੰ ਮੇਰੇ ਨਾਲ ਸਵੇਰੇ ਚੱਲ ਕਹਿੰਦੇ ਆਏ ਝੋਲੀ ਅੱਡੀ ਸਤਿਗੁਰੂ ਨੇ ਤਿੰਨ ਪੁੱਤਰ ਇੱਕ ਧੀ ਬਖਸ਼ੀ ਝੋਲੀਆਂ ਭਰ ਗਈਆਂ ਭਰੋਸੇ ਨੂੰ ਕਈ ਫਲ ਲੱਗ ਗਏ ਕਹਿੰਦੇ ਮੈਂ ਬੜੇ ਸਮੇਂ ਨਾਲ ਆਉਂਦਾ ਸੀ ਪਰ ਇੱਕ ਦਿਨ ਕੀ ਵੇਖਿਆ ਕਿ ਇੱਕ ਬੱਚਾ ਮਤਲਬ ਉਹਨਾਂ ਦੇ ਹਿਸਾਬ ਨਾਲ ਇੱਕ ਨੌਜਵਾਨ ਜੋੜਾ ਘਰ ਦੇ ਕੋਲ ਰੋਜ਼ ਕਦੇ ਆਲੂ ਪੂੜੀ ਕਦੇ ਛੋਲੇ ਪੂੜੀ ਲੈ ਕੇ ਆਉਂਦਾ ਤੇ ਕਹਿੰਦੇ ਮੇਰੇ ਮਨ 'ਚ ਆਈ ਵੀ ਸ਼੍ਰੀ ਚੰਦ ਇਹ ਤੂੰ ਆਉਂਦਾ ਤੇ ਇੱਥੇ ਆ ਕੇ ਵੰਡਦਾ ਹੁੰਦਾ ਇਹ ਕਦੋਂ ਉੱਠਦਾ ਹੋਏਗਾ ਕਦੋਂ ਬਣਾਉਂਦਾ ਹੋਏਗਾ ਕਦੋਂ ਲਿਆਉਂਦਾ ਹੋਏਗਾ ਤੇ ਤੂੰ ਇਹਦੇ ਤੋਂ ਪਹਿਲਾਂ ਆਇਆ ਕਰ ਕਹਿੰਦੇ ਮੈਂ ਅੱਧੇ ਘੰਟੇ ਦਾ ਟਾਈਮ ਬਦਲਿਆ ਆਪਣਾ ਪਰ ਉੱਥੇ ਫਿਰ ਮੇਰੇ ਆਉਂਦੇ ਨੂੰ ਫਿਰ ਬੈਠਾ ਸੀ ਕਹਿੰਦੇ ਅਗਲੇ ਦਿਨ ਮੈਂ ਹੋਰ ਅੱਧਾ ਘੰਟਾ ਐਡਵਾਂਸ ਆਇਆ ਪਹਿਲਾਂ ਆਇਆ ਉਹ ਫਿਰ ਉੱਥੇ ਬੈਠਾ ਸੀ ਜਦੋਂ ਤੀਜੇ ਦਿਨ ਟਾਈਮ ਬਦਲ ਕੇ ਮੈਂ ਆਇਆ ਉਹ ਫਿਰ ਬੈਠਾ ਅਖੀਰ ਮੈਂ ਬੱਚੇ ਨੂੰ ਪੁੱਛ ਲਿਆ ਵੀ ਕਾਕਾ ਤੂੰ ਸੌਂਦਾ ਨਹੀਂ ਉਹ ਕਹਿਣ ਲੱਗਾ ਜੀ ਨਹੀਂ ਕਿਉਂ ਬਈ ਸੌਂਦਾ ਕਿਉਂ ਨਹੀਂ ਕਹਿੰਦਾ ਜੀ ਮੈਂ ਜਦੋਂ ਦਸਵੀਂ ਪਾਸ ਕੀਤੀ ਤੇ ਮੇਰੀ ਮਤਰਈ ਮਾਂ ਸੀ ਮਾਂ ਜਿਹਨੇ ਜਨਮ ਦਿੱਤਾ ਉਹ ਮਰ ਗਈ ਸੀ ਬਾਪ ਨੇ ਦੂਜਾ ਵਿਆਹ ਕਰ ਲਿਆ ਤੇ ਮੈਂ ਬੜੀ ਖੁਸ਼ੀ ਨਾਲ ਇਹ ਗੱਲ ਮੈਂ ਤਕਰੀਬਨ 28 ਸਾਲ ਤੇ ਮੈਨੂੰ ਹੋ ਗਏ ਸੇਵਾ ਕਰਦੇ ਆ ਤੇ ਜਦੋਂ ਪੁਰਾਣੀ ਮੈਂ ਸੁਣਾ ਰਿਹਾ ਤੁਹਾਨੂੰ ਤੇ ਮੇਰੇ ਖਿਆਲ 35-40 ਸਾਲ ਪੁਰਾਣੀ ਗੱਲ ਹੈ ਉਸ ਵੇਲੇ ਕਿਸੇ ਨੇ ਮੈਟ੍ਰਿਕ ਪਾਸ ਕਰਨੀ ਸ਼ਾਇਦ ਅੱਜ ਦੇ MBA ਦੇ ਬਰਾਬਰ ਹੋਏਗੀ ਇਹ ਨਹੀਂ ਕਿ ਪੜ੍ਹਾਈ ਬਰਾਬਰ ਹੋਏਗੀ ਉਸ ਵੇਲੇ ਦੇ ਵਕਤ ਦੇ ਸਾਧਨਾਂ ਦੇ ਮੁਤਾਬਕ ਜਿਵੇਂ ਅੱਜ ਕੋਈ MBA ਕਰੇ ਤਾਂ ਅਸੀਂ ਸੋਚਦੇ ਉਦੋਂ ਕੋਈ ਮੈਟ੍ਰਿਕ ਕਰਦਾ ਤਾਂ ਇੱਦਾਂ ਹੀ ਸੋਚਦੇ ਸੀ ਵੀ ਕਮਾਲ ਹੈ ਜੀ ਇਹਨਾਂ ਦਾ ਬੱਚਾ ਤੇ 10ਵੀਂ ਪਾਸ ਹੋ ਗਿਆ ਕਹਿੰਦੇ ਮੈਂ ਸਰਟੀਫਿਕੇਟ ਲੈ ਕੇ ਪਾਸ ਦਾ ਘਰ ਆਇਆ ਤੇ ਜਿਵੇਂ ਹੀ ਦਲਹੀਜ ਪਾਰ ਕੀਤੀ ਤੇ ਅੱਗੋਂ ਮਾਂ ਕਹਿੰਦੀ ਹੈ ਵੀ ਕੀ ਹੋਇਆ ਤੇ ਮੈਂ ਕਿਹਾ ਮਾਂ ਮੈਂ ਪਾਸ ਹੋ ਗਿਆ ਤੇ ਕਹਿੰਦੀ ਵੀ ਅੱਜ ਫਿਰ ਮੂੰਹ ਚੁੱਕ ਕੇ ਇੱਧਰ ਨੂੰ ਆ ਗਿਆ ਤੇ ਤੋਂ ਕਿਤੇ ਮਰ ਨਹੀਂ ਹੁੰਦਾ ਹੁਣ ਜੋ ਸ਼ਬਦ ਮਾਂ ਨੇ ਬੋਲੇ ਸ਼ਾਇਦ ਮੈਂ ਇੱਥੇ ਨਹੀਂ ਬੋਲ ਸਕਦਾ ਕਹਿੰਦਾ ਉਹ ਬੱਚਾ ਕਿ ਮੈਨੂੰ ਤੇ ਸੀ ਕਿ ਮਾਂ ਸਰਟੀਫਿਕੇਟ ਨੂੰ ਮੱਥੇ ਨਾਲ ਲਾਏਗੀ ਚੁੰਮੇਗੀ ਮੈਨੂੰ ਪਿਆਰ ਕਰੇਗੀ ਵੀ ਸਾਡੇ ਘਰ 'ਚ ਕੋਈ ਬੱਚਾ ਤਾਂ ਹੈ ਜਿਹਨੇ ਪੜ੍ਹਾਈ ਕੀਤੀ ਹੈ ਪਰ ਮੈਨੂੰ ਤੇ ਦੁਰਕਾਰ ਦਿੱਤਾ ਗਿਆ ਕੂਕਰ ਵਾਂਗ ਕਹਿੰਦੇ ਮੈਂ ਇੱਥੇ ਗੁਰਦੁਆਰੇ ਆ ਗਿਆ ਕੋਈ ਥਾਂ ਹੀ ਨਹੀਂ ਸੀ ਮੇਰੇ ਕੋਲ ਕਈ ਦਿਨ ਲੰਘ ਗਏ ਕੱਪੜੇ ਮੈਲੇ ਹੋ ਗਏ ਇੱਥੇ ਕਿਸੇ ਬਾਊ ਨੇ ਕਿਸੇ ਹੋਰ ਹਿੰਦੂ ਵੀਰ ਨੇ ਉਹ ਵੀ ਆਉਂਦਾ ਸੀ ਗੁਰਦੁਆਰੇ ਮੈਨੂੰ ਵੇਖਿਆ ਤੇ ਮੇਰੀ ਦਾਸਤਾਂ ਪੁੱਛੀ
ਤੇ ਮੈਨੂੰ 20 ਰੁਪਏ ਦਿੱਤੇ ਤੇ ਕਹਿਣ ਲੱਗਾ ਕਾਕਾ ਨਹਾ ਧੋ ਕੇ ਆ 20 ਰੁਪਈਆਂ ਦੇ ਕੱਪੜੇ ਪਾ ਕੇ ਤੇ ਕਨਾਟ ਪਲੇਸ ਆ ਗਈ ਆ ਮੇਰਾ ਦਫ਼ਤਰ ਹੈ ਕਹਿੰਦਾ ਉਹਨੇ ਮੈਨੂੰ ਨੌਕਰੀ ਦੇ ਦਿੱਤੀ ਉਹ ਦਿਨ ਜਾਵੇ ਤੇ ਇਹ ਦਿਨ ਆਵੇ ਮੈਂ ਦਿਨ ਵਕਤ ਨੌਕਰੀ ਤੇ ਨੀਂਦ ਪੂਰੀ ਕਰਦਾ ਤੇ ਰਾਤ ਨੂੰ ਆ ਕੇ ਮੈਂ ਇਸ ਦਰ ਤੇ ਬੈਠਾ ਰਹਿਣਾ ਕਿਉਂਕਿ ਮੇਰੀ ਦੁਨੀਆ ਇੱਥੋਂ ਸ਼ੁਰੂ ਹੋਈ ਹੈ ਭਗਤ ਜੀ ਕਹਿਣ ਲੱਗੇ ਮੈਂ ਉਸ ਬੱਚੇ ਦੀ ਕਥਾ ਤੇ ਸੁਣ ਲਈ ਪਰ ਮੈਨੂੰ ਫਿਰ ਸਮਝ ਆਈ ਵੀ ਗੁਰੂ ਜੀ ਕਿਉਂ ਕਹਿੰਦੇ ਨੇ ਭਾਈ ਤੂੰ ਸੰਗਤ ਚ ਆਇਆ ਕਰ ਕਿਉਂਕਿ ਅੱਜ ਸਾਡੇ ਚ ਬਹੁਤੇ ਲੋਕ ਨੇ ਜਿਨ੍ਹਾਂ ਨੇ ਘਰ ਚ ਗੁਰੂ ਗ੍ਰੰਥ ਸਾਹਿਬ ਨਾਲ ਇਵੇਂ ਲੈ ਆਉਂਦਾ ਹੈ ਜਿਵੇਂ ਫਰਿੱਜ ਲੈ ਆਉਂਦੀ ਹੈ ਜਿਵੇਂ ਟੀਵੀ ਲੈ ਆਉਂਦਾ ਜਿਵੇਂ ਘਰ ਚ ਜਿਮ ਖੋਲ ਲਈ ਵੀ ਜਿਮ ਵਾਸਤੇ ਬਾਹਰ ਹੈਲਥ ਕਲੱਬ ਜਾਣ ਦੀ ਕੀ ਲੋੜ ਹੈ ਘਰ ਫਰਿੱਜ ਹੈਗੀ ਬਰਫ਼ ਲੈਣ ਜਾਣ ਦੀ ਕੀ ਲੋੜ ਹੈ ਇਸੇ ਤਰ੍ਹਾਂ ਲੋਕਾਂ ਨੇ ਘਰ ਟੀਵੀ ਲੈ ਆਉਂਦਾ ਵੀ ਸਿਨੇਮੇ ਜਾਣ ਦੀ ਕੀ ਲੋੜ ਹੈ ਲੋਕਾਂ ਨੇ ਘਰ ਇੱਕ ਗੁਰੂ ਗ੍ਰੰਥ ਸਾਹਿਬ ਵੀ ਲੈ ਆਉਂਦਾ ਕਹਿੰਦੇ ਗੁਰਦੁਆਰੇ ਜਾਣ ਦੀ ਕੀ ਲੋੜ ਹੈ ਮੈਨੂੰ ਖਿਮਾ ਕਰ ਦੇਣਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤਾਤ ਵਿੱਚ ਇਹ ਪੁੱਛਿਆ ਜਾਂਦਾ ਹੈ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਕਿੰਨੇ ਦਾ ਆਉਂਦਾ ਵੀ ਫਰਿੱਜ ਥੋੜਾ ਵੀ ਤੀਜੇ ਚੌਥੇ ਸਾਲ ਕਹਿਣਗੇ ਜੀ ਅਸੀਂ ਨਵਾਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣਾ ਵੀ ਦੱਸੋ ਇਹ ਕੋਈ ਨਵੇਂ ਮਾਡਲ ਦਾ ਗੁਰੂ ਗ੍ਰੰਥ ਸਾਹਿਬ ਆਇਆ ਜਿਹੜਾ ਲੈ ਕੇ ਆਉਣਾ ਤੁਸੀਂ ਸਾਡੇ ਵਿੱਚ ਪੁਰਾਤਨ ਬੀੜ ਦਾ ਸਨਮਾਨ ਹੈ ਜਿੰਨੀ ਬੀੜ ਪੁਰਾਤਨ ਹੋਏਗੀ ਉਹਨਾਂ ਸਤਿਕਾਰ ਵੱਧ ਹੈ ਹੱਥ ਲਿਖਤਾਂ ਦਾ ਸਤਿਕਾਰ ਬਹੁਤ ਹੈ ਪਰ ਅੱਜ ਸਾਡੇ 'ਚ ਤਾਂ ਇੱਕ ਨਵਾਂ ਰਿਵਾਜ ਸ਼ੁਰੂ ਵੀ ਆ ਗਿਆ ਕਿ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੀੜਾਂ ਜਿਹੜੀਆਂ ਨੇ ਅਗਨ ਭੇਟ ਕਰਨੀਆਂ ਨੇ ਜਿਹੜੇ ਉਹ ਸੇਵਾ ਕਰਦੇ ਨੇ ਵੇਖੋ ਨਮਸਕਾਰ ਹੈ ਉਹਨਾਂ ਨੂੰ ਕਿ ਉਹ ਬਿਰਧ ਸਰੂਪਾਂ ਦੀ ਸੰਭਾਲ ਕਰਦੇ ਨੇ ਪਰ ਅਸੀਂ ਜੀ 3000 ਕਰਤੇ ਜੀ 4000 ਕਰਤੇ ਜੀ ਉਹਦੀ ਕਾਊਂਟਿੰਗ ਵਿੱਚ ਗਿਣਤੀ ਵਿੱਚ ਪੈ ਕੇ ਉਹ ਚੰਗੇ ਚੰਗੇ ਸਰੂਪ ਵੀ ਲੋਕਾਂ ਦੇ ਘਰੋਂ ਖਿੱਚੀ ਤੁਰੇ ਆਉਂਦੇ ਨੇ ਮਤਲਬ ਇਹਨੂੰ ਕਾਰਪੋਰੇਸ਼ਨ ਦੇ ਤੌਰ ਤੇ ਨਹੀਂ ਚਲਾਉਣਾ ਚਾਹੀਦਾ ਵੀ ਜੇ ਤਰੀਕ ਆ ਗਈ ਮਹੀਨੇ ਬਾਅਦ ਤੇ 2000 ਸਰੂਪ ਹੋਣਾ ਹੀ ਚਾਹੀਦਾ ਨਹੀਂ ਅਗਰ ਸਰੂਪ ਦੀ ਜ਼ਿਲਤ ਬਿਰਧ ਹੈ ਤਾਂ ਜ਼ਿਲਤ ਬਦਲ ਲੈਣੀ ਚਾਹੀਦੀ ਹੈ ਜੇ ਕੋਈ ਇੱਕ ਅੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਅੰਗ ਫਟ ਗਿਆ ਉਹ ਅੰਗ ਬਦਲਵਾ ਲੈਣਾ ਚਾਹੀਦਾ ਪਰ ਧੜਾ ਧੜ ਮਹਾਰਾਜ ਦੇ ਸਰੂਪਾਂ ਨੂੰ ਅਗਨ ਭੇਟ ਕਰੀ ਜਾਣਾ ਔਰ ਇਹਨੂੰ ਇੱਕ ਕਾਰਪੋਰੇਸ਼ਨ ਦੇ ਤੌਰ ਤੇ ਚਲਾਉਣਾ ਮੈਂ ਸਮਝਦਾ ਇਹ ਠੀਕ ਨਹੀਂ ਹੈ ਸਾਨੂੰ ਪੰਥਕ ਤੌਰ ਤੇ ਇਸ ਗੱਲ ਦੇ ਲਈ ਸੁਚੇਤ ਹੋਣਾ ਚਾਹੀਦਾ ਤਾਂ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਕਿ ਭਗਤ ਜੀ ਕਹਿੰਦੇ ਮੈਨੂੰ ਸਮਝ ਆ ਗਈ ਮੈਂ ਸੋਚਦਾ ਸਾਂ ਮੇਰੀਆਂ ਝੋਲੀਆਂ ਇਸ ਦਰ ਤੋਂ ਭਰੀਆਂ ਨੇ ਤੇ ਮੇਰੇ ਵਰਗਾ ਕੋਈ ਨੇਮੀ ਪ੍ਰੇਮੀ ਨਹੀਂ ਕਿ ਮੈਂ ਤੁਰ ਕੇ ਆਉਣਾ ਗੁਰਦੁਆਰੇ ਪਰ ਕਹਿੰਦੇ ਉਸ ਬੱਚੇ ਨੂੰ ਮਿਲਣ ਤੋਂ ਬਾਅਦ ਮੈਨੂੰ ਸਮਝ ਆ ਗਈ ਕਿ ਸ਼੍ਰੀ ਚੰਦਾ ਤੇਰੇ ਵਰਗੇ ਤੇ ਇੱਥੇ ਕਿਸੇ ਗਿਣਤੀ 'ਚ ਨਹੀਂ ਹੈਗੇ ਜਿਹੜਾ ਅੱਜ ਦਾ ਸ਼ਬਦ ਹੈ ਨਾ ਉਹ ਸ਼ਬਦ ਇਹ ਹੀ ਹੈ ਕਿ ਇੱਕ ਦੂੰ ਇੱਕ ਚੜ੍ਹਾਂਦੀਆਂ ਕੌਣ ਜਾਣੇ ਮੇਰਾ ਨਾਉਂ ਜੀਉ ਜਦੋਂ ਸੰਗਤ 'ਚ ਆਓਗੇ ਤਾਂ ਪਤਾ ਲੱਗੇਗਾ ਇੱਥੇ ਇੱਕ ਤੋਂ ਇੱਕ ਨਵਾਜੀ ਰੂਹ ਬੈਠੀ ਹੈ ਆਪਾਂ ਕਿਉਂ ਕਹਿੰਦੇ ਕਿ ਲੰਗਰ ਦੇ ਵਿੱਚ ਲਿਆ ਕੇ ਰਸਦ ਦਿਓ ਪ੍ਰਸ਼ਾਦਾ ਤੁਸੀਂ ਆਪਣੇ ਘਰ ਵੀ ਛਕਾ ਸਕਦੇ ਹੋ ਪਰ ਹਰ ਲੋੜਵੰਦ ਬੰਦਾ ਤੁਹਾਡੇ ਘਰ ਪਹੁੰਚ ਨਹੀਂ ਸਕੇਗਾ ਹਰ ਭਜਨ ਬੰਦਗੀ ਵਾਲੀ ਰੂਹ ਤੁਹਾਡੇ ਘਰ ਆ ਕੇ ਰੋਟੀ ਨਹੀਂ ਮੰਗੇਗੀ ਪਰ ਗੁਰੂ ਰਾਮਦਾਸ ਦੇ ਘਰ ਵਿੱਚ ਉਹ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਵੀ ਜਿਹੜੀ ਹੈ ਹੋ ਸਕਦਾ ਉਹ ਵੀ ਕਿਸੇ ਵੇਲੇ ਪੰਗਤ 'ਚ ਬੈਠੀ ਹੋਵੇ ਤੇ ਉਹਦੇ ਭੋਜਨ ਵਿੱਚ ਤੁਹਾਡੇ ਘਰ ਦੀ ਵੀ ਅੰਸ਼ ਪੈ ਸਕਦੀ ਹੈ ਤੁਹਾਡੇ ਘਰ ਦਾ ਵੀ ਹਿੱਸਾ ਪੈ ਸਕਦਾ ਸੰਗਤ ਦਾ ਬਹੁਤ ਵੱਡਾ ਮਹੱਤਵ ਹੈ ਸਿੱਖੀ ਦੇ ਵਿੱਚ ਜਿੱਥੇ ਜਿੱਥੇ ਸਤਿਗੁਰੂ ਗਏ ਉਹਨਾਂ ਨੇ ਸੰਗਤ ਬਣਾਈ ਸੰਗਤ ਕੀ ਹੈ ਸੰਗਤ ਚਟਸਾਲ ਹੈ ਇੱਥੋਂ ਆ ਕੇ ਤੇ ਸ਼ੁਭ ਗੁਣ ਸਿੱਖੇ ਜਾਂਦੇ ਨੇ ਹੁਣ ਜੇ ਆਪਾਂ ਇਸ ਰੂਪ ਦੇ ਵਿੱਚ ਨਾ ਬੈਠੀਏ ਕਿ ਆਪਾਂ ਨੂੰ ਸਮਝ ਆ ਸਕਦੀ ਹੈ ਕਿ ਕੁਚੱਜੀ ਕੌਣ ਹੈ ਅਸੀਂ ਤਾਂ ਦੋ ਹੀ ਗੱਲਾਂ ਲੈ ਕੇ ਤੁਰੇ ਹਾਂ ਨਾ ਵੀ ਇਹ ਕੁਚੱਜੀ ਇਹਨੂੰ ਕੰਮ ਨਹੀਂ ਆਉਂਦਾ ਇਹ ਬੱਚੀ ਬੜੀ ਸੁਚੱਜੀ ਹੈ ਜੀ ਇਹਨੂੰ ਸਾਰੇ ਕੰਮ ਆਉਂਦੇ ਨੇ ਸਤਿਗੁਰੂ ਕਹਿੰਦੇ ਨੇ ਨਹੀਂ ਕੰਮਾਂ ਤੋਂ ਵੀ ਅੱਗੇ ਧੀਏ ਤੂੰ ਗੁਣਵੰਤੀ ਹੋਣੀ ਚਾਹੀਦੀ ਹੈ ਜਦੋਂ ਗੁਣਵੰਤੀ ਬਣੇਗੀ ਤੇ ਫਿਰ ਕੀ ਹੋਏਗਾ ਫਿਰ ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹੇ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂੰ ਜਾਏ ਜੀਓ ਜਦੋਂ ਗੁਣਵੰਤੀ ਬਣਾਂਗੇ ਤਾਂ ਬੇਨਤੀਆਂ ਕਰਾਂਗੇ ਅਸੀਂ ਦਾਅਵੇ ਨਹੀਂ ਕਰਾਂਗੇ ਕਿ ਮੈਨੂੰ ਆਹ ਵੀ ਆਉਂਦਾ ਮੈਨੂੰ ਆਹ ਵੀ ਆਉਂਦਾ ਮੈਨੂੰ ਆਹ ਵੀ ਆਉਂਦਾ ਨਾ ਸਿੱਖੀ ਅਰਦਾਸ ਦਾ ਰਸਤਾ ਹੈ ਭਾਈ, ਦਾਅਵੇ ਦਾ ਰਸਤਾ ਨਹੀਂ ਹੈ। ਇੱਥੇ ਸਾਰਾ ਦਿਨ ਅਰਦਾਸ ਕਿਉਂ ਕੀਤੀ ਜਾਂਦੀ, ਦਾਅਵੇ ਕਿਉਂ ਨਹੀਂ ਕੀਤੇ ਜਾਂਦੇ? ਕਦੇ ਸੁਣਿਆ ਕੋਈ ਆਦਮੀ ਮਾਈਕ ਲੈ ਕੇ ਖੜਾ ਕਹਿ ਰਿਹਾ ਮੈਂ ਆਹ ਕੀਤਾ ਜੀ, ਮੈਂ ਉਹ ਕੀਤਾ ਜੀ? ਨਾ, ਘੜੀ ਘੜੀ ਅਰਦਾਸ ਕੀਤੀ ਜਾਂਦੀ ਹੈ, ਕੀਰਤਨ ਹੋਇਆ ਫਿਰ ਅਰਦਾਸ ਹੈ। ਦਾਅਵਾ ਕਰਨਾ ਚਾਹੀਦਾ, ਵੇਖੋ ਜੀ ਰਾਗੀ ਸਿੰਘ ਨੇ ਤਾਂ ਕਮਾਲ ਕਰਤੀ ਹੈ, ਕੋਈ ਦਾਅਵਾ ਨਹੀਂ ਹੈ। ਕਥਾ ਹੋਈ ਹੈ ਫਿਰ ਅਰਦਾਸ ਹੈ, ਭੁੱਲਾਂ ਹੋਈਆਂ ਨੇ ਮਹਾਰਾਜ ਬਖਸ਼ ਲੈਣੀ ਹੈ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਕੌਣ ਜਾਣੇ ਮੇਰਾ ਨਾਂ ਜੀਉ, ਉੱਥੇ ਮੇਰੇ ਨਾਂ ਨੂੰ ਕੌਣ ਜਾਣਦਾ? ਜਿੱਥੇ ਇੱਕ ਤੋਂ ਇੱਕ ਸੋਹਣੇ ਜੀਵਨ ਵਾਲੇ ਬੈਠੇ ਹੋਣ, ਕਮਾਈ ਵਾਲੇ ਬੈਠੇ ਹੋਣ। ਹਾਂਜੀ,
ਜਿਨੀ ਸਖੀ ਸਹੁਰਾਵਿਆ ਸੇ ਅੰਬੀ ਸ਼ਾਵੜੀ ਇਹ ਜੀਓ।
ਜਿਨ੍ਹਾਂ ਸਖੀਆਂ ਨੇ ਆਪਣੇ ਪਤੀ ਪਰਮਾਤਮਾ ਵਾਹਿਗੁਰੂ ਨੂੰ ਰਜ਼ਾ ਲਿਆ, ਉਹ ਤਾਂ ਇੰਜ ਨੇ ਕਿ ਦਿਨ ਹੋਣ ਚੁਮਾਸਿਆਂ ਦੇ, ਗਰਮੀਆਂ ਦੇ, ਤੇ ਆਦਮੀ ਹੁਮਸ ਦੇ ਵਿੱਚ ਘਬਰਾ ਰਿਹਾ ਹੋਵੇ, ਤੇ ਕੋਈ ਭੈਣ ਜਾ ਕੇ ਅੰਬਾਂ ਦੀ ਸੰਘਣੀ ਠੰਡੀ ਛਾਵੇਂ ਬੈਠੀ ਹੋਵੇ, ਬਸ ਇੰਨਾ ਫਰਕ ਹੈ। ਜਿਹਨੇ ਉਸ ਵਾਹਿਗੁਰੂ ਪਰਮਾਤਮਾ ਪਤੀ ਨੂੰ ਪ੍ਰਸੰਨ ਕਰ ਲਿਆ, ਉਹ ਤੇ ਭੈਣਾਂ ਜਾ ਕੇ ਅੰਬਾਂ ਦੀ ਛਾਵੇਂ ਬੈਠੀਆਂ ਨੇ ਭਾਈ। ਹਾਂਜੀ,
ਸੇ ਗੁਣ ਮਾਂਜਨਾ ਆਵਨੀ ਹਉ ਕਹਿ ਜੀ ਦੋਸ ਤਰਿਓ ਜੀਓ।
ਪਰ ਇਹ ਜਦੋਂ ਗੁਣ ਮੇਰੇ ਵਿੱਚ ਨਹੀਂ ਆ ਸਕਦੇ, ਨਹੀਂ ਹੈਗੇ, ਤੇ ਮੈਂ ਕਿਹਨੂੰ ਦੋਸ਼ ਦਿਆਂ? ਮੈਂ ਕਿਹਨੂੰ ਕਹਾਂ ਕਿ ਮੈਨੂੰ ਤੇਰੇ ਕਰਕੇ ਪਤੀ ਨਹੀਂ ਮਿਲਿਆ, ਮੈਂ ਤੇਰੇ ਕਰਕੇ ਪਤੀ ਨੂੰ ਪ੍ਰਸੰਨ ਨਹੀਂ ਕਰ ਸਕੀ, ਮੈਂ ਤੇਰੇ ਕਰਕੇ ਵਾਹਿਗੁਰੂ ਨੂੰ ਨਹੀਂ ਰਝਾ ਸਕਿਆ? ਨਹੀਂ ਭਾਈ, ਔਗਣ ਤਾਂ ਮੇਰੇ ਵਿੱਚ ਸੀ, ਔਗਣ ਵੀ ਇੰਨੇ ਸੀ ਵੀ ਅੰਦਰ ਸਮਾਉਂਦੇ ਨਹੀਂ ਸੀ, ਤੇ ਗੁਣ ਇੱਕ ਵੀ ਨਹੀਂ ਸੀ। ਹੁਣ ਇਹਨੂੰ ਜੋੜ ਕੇ ਵੇਖਣਾ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਕੇਵਲ ਮਾਲਾ ਨਾਲ ਨਹੀਂ, ਹੁਣ ਇਹ ਮਾਲਾ ਤੇ ਇੱਕ ਇੰਸਟਰੂਮੈਂਟ ਹੈ। ਮਤ ਸੋਚਣਾ ਕਿਸੇ ਦੇ ਹੱਥ ਵਿੱਚ ਮਾਲਾ ਹੈ ਤੇ ਉਹ ਬੜਾ ਭਗਤ ਹੈ, ਮਾਲਾ ਤੇ ਜਿਹਨੇ ਦੁਕਾਨ ਤੇ 100 ਟੰਗੀਆਂ ਨੇ ਇਹਦਾ ਮਤਲਬ ਹੋਰ ਵੀ ਵੱਡਾ ਭਗਤ ਹੈ। ਮਾਲਾ ਤੇ ਉਦੋਂ ਹੀ ਹੈ ਜਦੋਂ ਤੁਸੀਂ ਉਹਦੇ ਇੱਕ ਇੱਕ ਮਣਕੇ ਨੂੰ ਲੈ ਕੇ ਵਾਹਿਗੁਰੂ ਬੋਲੋਗੇ, ਉਹਨਾਂ ਚਿਰ ਉਹ ਤੁਹਾਡਾ ਸਾਧਨ ਜ਼ਰੂਰ ਹੈ ਕਿ ਤੁਹਾਡੀ ਗਿਣਤੀ ਹੋ ਗਈ ਤੁਸੀਂ ਕਿੰਨੇ ਵਾਰੀ ਵਾਹਿਗੁਰੂ ਕਹਿ ਲਿਆ। ਪਰ ਸੱਚ ਇਹ ਹੈ ਕਿ ਇਹਦੇ ਤੋਂ ਵੀ ਅਗਲੀ ਗੱਲ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਉਹ ਸ਼ੁਭ ਗੁਣ ਜਿਹੜੇ ਨੇ, ਕਿਉਂਕਿ ਧਰਮ ਦਇਆ ਤੋਂ ਸ਼ੁਰੂ ਹੁੰਦਾ ਹੈ, ਸਤ ਤੋਂ ਸ਼ੁਰੂ ਹੁੰਦਾ ਹੈ, ਸੰਤੋਖ, ਧੀਰਜ, ਇਹ ਧਰਮ ਦੇ ਸ਼ੁਭ ਗੁਣ ਨੇ। ਇੰਨੀਆਂ ਚੀਜ਼ਾਂ ਹੋਣ ਤੇ ਬੰਦਾ ਕਿਹਾ ਜਾ ਸਕਦਾ ਧਰਮੀ ਹੈ, ਪਰ ਅਸੀਂ ਤੇ ਕਰਮ ਕਾਂਡੀ ਨੂੰ ਧਰਮੀ ਗਿਣਦੇ ਹਾਂ। ਜਿਹਨੇ ਕੰਠੀ ਪਾਈ ਹੈ, ਜਿਹਨੇ ਮੌਲੀ ਬੱਧੀ ਹੈ, ਜਿਹਨੇ ਤਵੀਤ ਪਾਇਆ, ਜਿਹਨੇ ਧਾਗਾ ਪਾਇਆ, ਜਿਹੜਾ ਅੰਧ ਵਿਸ਼ਵਾਸੀ ਹੈ, ਜਿਹੜਾ ਸਾਰਾ ਦਿਨ ਹੀ ਅੰਧ ਵਿਸ਼ਵਾਸ ਦੇ ਵਿੱਚ ਫਿਰਦਾ ਸੀ, ਸੋਚਦੇ ਵੀ ਸ਼ਾਇਦ ਇਹ ਬਹੁਤਾ ਧਰਮੀ ਹੈ। ਨਹੀਂ ਭਾਈ, ਸਤਿਗੁਰੂ ਪਿਤਾ ਮਹਾਰਾਜ ਨੇ ਸਮਝਾਇਆ ਕਿ ਜਿੰਨੀ ਸਖੀ ਸ਼ੌ ਰਾਵਿਆ ਸੇ ਅੰਬੀ ਸ਼ਾਵੜੀਏ ਜੀਓ, ਸੇ ਗੁਣ ਮੰਝ ਨਾ ਆਵਣੀ ਹੋ ਕਹਿ ਜੀ ਦੋਸ਼ ਧਰਿਓ। ਮੈਂ ਕਿਹਦੇ ਤੇ ਦੋਸ਼ ਲਾਵਾਂ, ਕਿਉਂਕਿ ਗੁਣ ਤਾਂ ਮੇਰੇ ਆਪਣੇ ਵਿੱਚ ਨਹੀਂ, ਤੇ ਬਿਨਾਂ ਗੁਣਾਂ ਤੋਂ ਭਗਤੀ ਨਹੀਂ ਹੋ ਸਕਦੀ। ਹਾਂਜੀ,
ਕਿਆ ਗੁਣ ਤੇਰੇ ਵਿਥਰਾ ਹਾਂ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ।
ਮੈਂ ਕਿਹੜੇ ਤੇਰੇ ਗੁਣ ਕਹਿ ਕੇ ਤੇਰਾ ਵਿਸਥਾਰ ਕਰਾਂ, ਵਡਿਆਈ ਕਰਾਂ? ਮੈਂ ਕਿਹੜੇ ਕਿਹੜੇ ਤੇਰੇ ਨਾਂ, ਗੁਣਾਂ ਦੇ ਨਾਂ ਲੈ ਕੇ ਮੈਂ ਤੇਰੀ ਵਡਿਆਈ ਕਰਾਂ? ਤੇਰੇ ਤੇ ਅਨੰਤ ਗੁਣ ਨੇ, ਅਨੰਤ ਗੁਣਾਂ ਕਰਕੇ ਅਨੰਤ ਤੇਰੇ ਨਾਮ ਨੇ। ਜਿੰਨੀਆਂ ਤੇਰੀਆਂ ਵਡਿਆਈਆਂ ਨੇ, ਉਹਨੇ ਸੰਸਾਰ ਨੇ ਤੇਰੇ ਨਾਮ ਰੱਖੇ ਹੋਏ ਨੇ। ਅਸੰਖ ਨਾਮ, ਅਸੰਖ ਥਾਮ, ਅਗੰਮ ਅਗੰਮ, ਅਸੰਖ ਲੋ, ਅਸੰਖ ਕਹੈ ਸਿਰ ਭਾਰ ਹੋਏ। ਹਾਂਜੀ,
ਇਕਤ ਟੋਲ ਨਾ ਅੰਬੜਾ ਹਉ ਸਦ ਕੁਰਬਾਨ ਤੇਰੇ ਜਾਉ ਜੀਓ।
ਕੋਈ ਇਕਤ ਟੋਲ, ਕੋਈ ਇੱਕ ਸੁੰਦਰ ਵਸਤੂ ਵੀ ਸਾਹਮਣੇ ਰੱਖ ਕੇ ਜੇ ਮੈਂ ਕਹਾਂ ਕਿ ਪਰਮਾਤਮਾ ਮੈਂ ਤੇਰੇ ਸਾਰੇ ਗੁਣ ਗਾ ਲਵਾਂ, ਤੇ ਸਾਰੇ ਗੁਣ ਤੇਰੇ ਫਿਰ ਨਹੀਂ ਗਾ ਸਕਦੇ, ਨਹੀਂ ਗਾਏ ਜਾ ਸਕਦੇ। ਜਿਹੜੀ ਗੱਲ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਗੋਪਾਲ ਪਾਂਧੇ ਨੂੰ ਪੜ੍ਹਾਈ ਹੈ ਉਹ ਬੜੀ ਬਾ ਕਮਾਲ, ਉਹ ਸਤਿਗੁਰੂ ਪਿਤਾ ਮਹਾਰਾਜ ਦੀ ਸ਼ਿਕਸ਼ਾ ਹੈ। ਗੋਪਾਲ ਪਾਂਧਾ ਸਤਿਗੁਰੂ ਜੀ ਨੂੰ ਪੜ੍ਹਾਉਣ ਲੱਗਾ, ਜ਼ਮੀਨ ਦੇ ਉੱਪਰ ਇੱਕ ਲਕੀਰ ਖਿੱਚ ਕੇ ਕਹਿਣ ਲੱਗਾ ਨਾਨਕ ਆਖ ਇੱਕ, ਨਾਨਕ ਬੋਲ ਇੱਕ, ਸਤਿਗੁਰੂ ਬੋਲਦੇ ਨਹੀਂ। ਫਿਰ ਉਹਨੇ ਕਿਹਾ ਕਿ ਤੁਹਾਡੇ ਪਿਤਾ ਜੀ ਮੈਨੂੰ ਆ ਕੇ ਨਾਰਾਜ਼ ਹੋਣਗੇ, ਬੱਚੇ ਤੁਸੀਂ ਬੋਲੋ, ਸਤਿਗੁਰੂ ਨਹੀਂ ਬੋਲਦੇ। ਜੇ ਸਤਿਗੁਰੂ ਬੋਲਦੇ ਨੇ ਤੇ ਪੁੱਛਦੇ ਨੇ, ਪਾਂਧਾ ਜੀ ਤੁਹਾਨੂੰ ਪਤਾ ਇਹ ਕੌਣ ਹੈ? ਉਹ ਕਹਿਣ ਲੱਗਾ ਵੀ ਇਹ ਇੱਕ ਡੰਡਾ ਹੈ, ਇੱਕ ਹਿੰਸਾ ਹੈ, ਇਹ ਗਿਣਤੀ ਦਾ ਪਹਿਲਾ ਅੱਖਰ ਹੈ। ਸਤਿਗੁਰੂ ਕਹਿਣ ਲੱਗੇ ਮੈਂ ਤੇ ਇੱਦਾਂ ਪੁੱਛਿਆ ਹੀ ਨਹੀਂ, ਮੈਂ ਤੇ ਤੁਹਾਨੂੰ ਇਹ ਪੁੱਛਿਆ ਵੀ ਦੱਸੋ ਇੱਕ ਕੌਣ ਹੈ, ਇਹ ਹੈ ਕੌਣ ਹੈ? ਫਿਰ ਸਤਿਗੁਰਾਂ ਨੇ ਦੱਸਿਆ ਵੀ ਇੱਕ ਸਿਰਫ ਪਰਮਾਤਮਾ ਹੈ, ਪਰਮਾਤਮਾ ਤੋਂ ਬਿਨਾਂ ਇੱਕ ਕੋਈ ਨਹੀਂ ਹੈ। ਨਾ ਚੰਦਰਮਾ ਇੱਕ ਹੈ, ਨਾ ਧਰਤੀ ਇੱਕ ਹੈ, ਨਾ ਸੂਰਜ ਇੱਕ ਹੈ, ਨਾ ਆਕਾਸ਼ ਇੱਕ ਹੈ, ਇਹ ਪਤਾਲਾਂ ਪਤਾਲ ਲੱਖ ਅਗਾਸਾ ਅਗਾਸ, ਇੱਕ ਤਰ੍ਹਾਂ ਦੇ ਕੋਈ ਪੰਛੀ ਨਹੀਂ, ਇੱਕ ਤਰ੍ਹਾਂ ਦੇ ਕੋਈ ਜਾਨਵਰ ਨਹੀਂ, ਇੱਕ ਤਰ੍ਹਾਂ ਦੀ ਕੋਈ ਪ੍ਰਕਿਰਤੀ ਨਹੀਂ ਭਾਈ, ਕੇਵਲ ਇੱਕ ਪਰਮਾਤਮਾ ਹੈ। ਤੇ ਹੇ ਪਰਮਾਤਮਾ, ਜਦੋਂ ਤੇਰੇ ਅਨੇਕਾਂ ਨਾਂ ਲੈ ਕੇ ਵਡਿਆਈਆਂ ਦੇ ਸੰਸਾਰ ਤੇਰੀ ਸਿਫਤ ਕਰਦਾ, ਤੇ ਮੈਂ ਕਿਹੜਾ ਨਾਂ ਹੈ ਜਿਹੜਾ ਤੇਰਾ ਲੈ ਕੇ ਮੈਂ ਤੇਰੀ ਵਡਿਆਈ ਕਰ ਸਕਦਾ? ਕੋਈ ਇੱਕ ਟੋਲ ਨਹੀਂ ਹੈ, ਕੋਈ ਇੱਕ ਵਸਤੂ ਵੀ ਨਹੀਂ ਜਿਹਦੇ ਨਾਲ ਮੈਂ ਤੈਨੂੰ ਵਡਿਆ ਸਕਾਂ, ਮੈਂ ਤੈਨੂੰ ਬਿਆਨ ਕਰ ਸਕਾਂ। ਹਾਂਜੀ,
ਸੋਇ ਨਾ ਰੂਪਾ ਰੰਗੂਲਾ ਮੋਤੀ ਤੈ ਮਾਣਕ ਜੀਓ।
ਇਸ ਕਰਕੇ ਸਦ ਕੁਰਬਾਨ ਹੈ ਤੇਰੇ ਜਾਉ ਜੀਓ, ਮੈਂ ਤਾਂ ਤੇਰੇ ਤੋਂ ਕੁਰਬਾਨ ਜਾ ਸਕਦਾ ਹਾਂ, ਪਰ ਮੇਰੀ ਹਾਲਤ ਕੀ ਹੈ? ਸੋਨਿਆ ਚਾਂਦੀ ਇਹ ਦੁਨੀਆਂ ਦੇ ਰੰਗ ਤਮਾਸ਼ੇ, ਇਹ ਇੰਨਾ ਕੁਝ ਤੂੰ ਮੈਨੂੰ ਬਖਸ਼ਿਆ, ਇੰਨਾ ਕੁਝ ਤੂੰ ਸੰਸਾਰ ਵਿੱਚ ਪੈਦਾ ਕੀਤਾ। ਹਾਂਜੀ,
ਸੇ ਵਸ ਤੂੰ ਸਹ ਦਿੱਤੀਆ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ।
ਤੂੰ ਮੈਨੂੰ ਇਹ ਚੀਜ਼ਾਂ ਦਿੱਤੀਆਂ ਸੀ ਮਾਨਣ ਵਾਸਤੇ, ਪਰ ਮੈਂ ਤੇ ਇਹਨਾਂ ਨਾਲ ਚਿੱਤ ਜੋੜ ਲਿਆ, ਮੈਂ ਤੇ ਇਹਨਾਂ ਨੂੰ ਫੜ ਕੇ ਬਹਿ ਗਿਆ। ਸੋਨਾ ਬੜਾ ਕੀਮਤੀ, ਚਾਂਦੀ ਬੜੀ ਕੀਮਤੀ ਹੈ, ਦੁਨੀਆਂ ਦੇ ਰੰਗ ਤਮਾਸ਼ੇ ਬੜੇ ਵਧੀਆ ਨੇ। ਹਾਂਜੀ,
ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ।
ਮਿੱਟੀ ਦੇ ਪੱਥਰ ਦੇ ਬਣਾਏ ਸੋਹਣੇ ਘਰ ਜਿਹੜੇ ਸੀ, ਮੈਂ ਤੇ ਇਹਨਾਂ ਨੂੰ ਆਪਣੀ ਰਾਸ ਬਣਾ ਲਿਆ, ਪੂੰਜੀ ਬਣਾ ਲਿਆ। ਹਾਂਜੀ,
ਹਾਂ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ।
ਘਰ ਮੇਰਾ ਹੈ, ਪਦਾਰਥ ਮੇਰੇ ਨੇ, ਮੈਂ ਤੇ ਇਹਨਾਂ ਚੀਜ਼ਾਂ ਵਿੱਚ ਭੁੱਲ ਗਿਆ। ਜੀਵ ਆਤਮਾ ਕਹਿੰਦੀ ਮੈਂ ਭੁੱਲ ਗਈ, ਮੈਂ ਪਤੀ ਪਰਮਾਤਮਾ ਕੋਲ ਬੈਠਣ ਦਾ ਚੱਜ ਸਿੱਖਿਆ ਹੀ ਨਹੀਂ, ਜਿਹਨੇ ਦਿੱਤਾ ਉਹਨੂੰ ਭੁਲਾ ਦਿੱਤਾ, ਜਿਹੜੀਆਂ ਚੀਜ਼ਾਂ ਮਿਲੀਆਂ ਸੀ ਉਹਨਾਂ ਨਾਲ ਚਿੱਤ ਜੋੜ ਲਿਆ। ਹਾਂਜੀ,
ਅੰਬਰ ਕੂੰਜਾਂ ਕੁਰਲੀਆਂ ਬਗ ਬੈਠੇ ਆਏ ਜੀਓ।
ਜਿਹੜੇ ਸ਼ੁਭ ਗੁਣ ਸਨ ਉਹ ਤੇ ਕੂੰਜਾਂ ਵਾਂਗੂ ਉੱਡ ਕੇ ਚਲੇ ਗਏ, ਤੇ ਜਿਹੜੇ ਔਗਣ ਸਨ ਉਹ ਬਗਲੇ ਬਣ ਕੇ ਮੇਰੇ ਕੋਲ ਆ ਕੇ ਉਹ ਬੈਠ ਗਏ।
ਸਾ ਧਨ ਚੱਲੀ ਸਹੁਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ।
ਹੁਣ ਜਿਹਦੇ ਕੋਲ ਬਗਲੇ ਵਰਗੇ ਔਗਣ ਨੇ, ਹੁਣ ਉਹ ਇਹੋ ਜਿਹੀ ਕੋਈ ਜੀਵ ਆਤਮਾ, ਕੋਈ ਜੀਵ ਇਸਤਰੀ ਸਹੁਰੇ ਤੁਰ ਪਵੇ ਕੋਈ ਬੱਚੀ, ਤੇ ਦੱਸੋ ਜੀ ਉਹ ਕੀ ਮੂੰਹ ਜਾ ਕੇ ਉੱਥੇ ਦੱਸੇਗੀ? ਜਿਹਦੇ ਕੋਲ ਚਾਜੀ ਕੋਈ ਨਹੀਂ, ਉਹ ਤਾਂ ਕੁਚੱਜੀ ਹੈ, ਉਹਦੇ ਕੋਲ ਤਾਂ ਔਗਣ ਨੇ, ਉਹਦੇ ਕੋਲ ਗੋਣੀ ਕੋਈ ਨਹੀਂ ਹੈਗਾ। ਹਾਂਜੀ,
ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ।
ਜਿਹੜੀ ਅਸਲ ਵਾਟੜੀ ਸੀ, ਸ਼ੁਭ ਵਾਟੜੀ, ਸ਼ੁਭ ਰਸਤਾ ਉੱਤੇ ਦਿੱਤਾ ਭੁਲਾ, ਤੇ ਇਹਨਾਂ ਚੀਜ਼ਾਂ ਦੇ ਵਿੱਚ ਸੁੱਤਿਆਂ ਸੁੱਤਿਆਂ ਜੀਵਨ ਰੂਪੀ ਰਾਤ ਬੀਤ ਗਈ, ਬੁਢੇਪਾ ਆ ਗਿਆ, ਆਖਰੀ ਸਮਾਂ ਆ ਗਿਆ। ਹਾਂਜੀ,
ਤੈ ਸਹਿ ਨਾਲੋਂ ਮੁਤੀ ਅਸ ਦੁੱਖਾਂ ਕੂਤਰੀ ਆਸ ਜੀਓ।
ਤੇ ਜਦੋਂ ਉਸ ਪਰਮਾਤਮਾ ਨੂੰ ਭੁਲਾ ਲਿਆ ਤੇ ਬਾਕੀ ਜੀਵਨ ਫਿਰ ਦੁੱਖਾਂ ਦੇ ਵਿੱਚ ਹੀ ਬਤੀਤ ਹੋਇਆ।
ਤੁਧ ਗੁਣ ਮੈਂ ਸਭ ਅਵਗੁਣਾ ਇੱਕ ਨਾਨਕ ਕੀ ਅਰਦਾਸ ਜੀਓ।
ਅਖੀਰ ਆ ਕੇ ਅਰਦਾਸ ਤੇ ਗੱਲ ਰੁਕ ਗਈ ਕਿ ਮੈਨੂੰ ਸਮਝ ਆ ਗਈ ਕਿ ਤੁਧ ਗੁਣ ਮੈਂ ਸਭ ਅਵਗਣਾ, ਸਾਰੇ ਗੁਣ ਤੇਰੇ ਵਿੱਚ ਨੇ, ਸਾਰੇ ਔਗਣ ਮੇਰੇ ਵਿੱਚ ਨੇ। ਹਾਂਜੀ,
ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਈ ਰਾਤ ਜੀਓ।
ਸੁਹਾਗਣਾ ਸਾਰੀਆਂ ਰਾਤਾਂ ਦੇ ਵਿੱਚ ਪਰਮਾਤਮਾ ਤੇਰਾ ਆਨੰਦ ਮਾਣਦੀ ਗੱਲ ਹੈ, ਪਰ ਮੈਨੂੰ ਬੇਭਾਗਣ ਨੂੰ ਵੀ ਕੋਈ ਇੱਕ ਰਾਤ ਬਖਸ਼ ਕਿ ਮੈਂ ਵੀ ਤੇਰੇ ਉਸ ਪਿਆਰ ਨੂੰ ਮਾਣ ਸਕਾਂ। ਸਤਿਗੁਰੂ ਜੀ ਦਾ ਇੱਕ ਬਚਨ ਹੈ ਕਿ ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ, ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਅਸਾਂ। ਗੁਣ ਵਾਹਿਗੁਰੂ ਵਿੱਚ ਨੇ, ਔਗੁਣ ਸਾਡੇ ਵਿੱਚ ਨੇ, ਇਹ ਸਤਿਗੁਰੂ ਜੀ ਦਾ ਉਪਦੇਸ਼ ਹੈ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ। ਆਪ ਸੰਗਤ ਦਾ ਧੰਨਵਾਦ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਜੋ ਹੈੱਡ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਨੇ, ਬਹੁਤ ਧੰਨਵਾਦ ਜੋ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਾਉਂਦੇ ਨੇ। ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ, ਆਓ ਉਹਨਾਂ ਦਾ ਪਹਿਲਾਂ ਪਾਠ ਕਰੀਏ, ਫਿਰ ਆਪਾਂ ਫਤਿਹ ਦੀ ਸਾਂਝ ਕਰਾਂਗੇ। ਹਾਂਜੀ,
ਤੁਧ ਗੁਣ ਮੈਂ ਸਭ ਅਵਗੁਣਾ, ਇੱਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਈ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।